ਮੈਂ ਕੱਲ ਗੱਲ ਕੀਤੀ ਸੀ ਕਿ ਜਦੋਂ ਸੱਤਾ ਜਾਂ ਹਕੂਮਤ ਜਿਹੜੀ ਹੈ ਆਰਥਿਕ ਮੁਨਾਫੇ ਦੇ ਨਾਲ ਨਾਲ ਆਪਣੀ ਸੋਚ ਜਿਹੜੀ ਹੈ ਉਹ ਗੁਲਾਮ ਦੇਸ਼ ਦੇ ਉੱਤੇ ਥੋਪਦੀ ਹੈ ਅਤੇ ਉਹਨਾਂ ਨੂੰ ਲੰਮੇ ਸਮੇਂ ਲਈ ਗੁਲਾਮ ਬਣਾਉਂਦੀ ਹੈ, ਆਪਣਾ ਆਰਥਿਕ ਮੁਨਾਫਾ ਜਿਹੜਾ ਹੈ ਉਹਨੂੰ ਲੰਮੇ ਸਮੇਂ ਦੀ ਸੋਚ ਦੇ ਵਿੱਚ ਜਦੋਂ ਜਾ ਕੇ ਉਹ ਸੋਚਦੀ ਹੈ ਜਾਂ ਉਹਦਾ ਢੰਗ ਤਰੀਕਾ ਇਸ ਤਰ੍ਹਾਂ ਦਾ ਰੱਖਣ ਦਾ ਯਤਨ ਕਰਦੀ ਹੈ, ਉਦੋਂ ਕਈ ਤਰ੍ਹਾਂ ਦੇ ਜਿਹੜੇ ਟੂਲ ਨੇ ਉਹ ਵਰਤਦੀ ਹੈ। ਮੈਂ ਜ਼ਿਕਰ ਕੀਤਾ ਸੀ ਜਿੱਥੋਂ ਅਸਲ ਦੇ ਵਿੱਚ ਸਿੱਖਾਂ ਨੂੰ ਸਮਝ ਪਈ, ਸਿੱਖਾਂ ਦੀ ਇੱਕ ਇਕੱਠ ਬਣਿਆ, ਇੱਕ ਸੰਗਠਨ ਬਣਿਆ 1873 ਦੇ ਵਿੱਚ ਜਿਹਦਾ ਨਾਮ ਰੱਖਿਆ ਸਿੰਘ ਸਭਾ ਲਹਿਰ। ਸਭ ਤੋਂ ਪਹਿਲਾਂ ਸਿੱਖਾਂ ਦਾ ਯਤਨ ਸੀ ਅੰਗਰੇਜ਼ ਹਕੂਮਤ ਦੇ ਖਿਲਾਫ, ਪਰ ਸਿੱਧਾ ਖਿਲਾਫ ਨਹੀਂ ਸੀ, ਕਿਤੇ ਨਾ ਕਿਤੇ ਸਾਂਝ ਰੱਖ ਕੇ ਹਕੂਮਤ ਦੇ ਨਾਲ ਉਹ ਆਪਣੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਯਤਨ ਵਿੱਚ ਸ਼ੁਰੂ ਹੋਏ। ਉਹਦਾ ਕਾਰਨ ਇਹ ਬਣਿਆ 1837 ਦੇ ਵਿੱਚ ਲੁਧਿਆਣੇ ਦੇ ਵਿੱਚ, ਲੁਧਿਆਣੇ ਤੋਂ ਪਾਰ ਦਾ ਜਿਹੜਾ ਸਤਲੁਜ ਤੋਂ ਪਾਰਲਾ ਇਲਾਕਾ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਚੌਧਰ ਦਾ ਜਾਂ ਉਹਦੇ ਰਾਜ ਦਾ ਹਿੱਸਾ। ਸਤਲੁਜ ਤੋਂ ਇੱਧਰਲਾ ਹਿੱਸਾ ਅੰਗਰੇਜ਼ ਦੇ ਥੱਲੇ ਆ ਗਿਆ ਸੀ। 37 ਦੇ ਵਿੱਚ ਇੱਥੇ ਪ੍ਰੈੱਸ ਲੱਗ ਜਾਂਦੀ ਹੈ, ਉਸ ਪ੍ਰੈੱਸ ਦੇ ਵਿੱਚ ਇਸ ਤਰ੍ਹਾਂ ਦੇ ਪੈਂਫਲਟ, ਇਸ ਤਰ੍ਹਾਂ ਦੇ ਕਿਤਾਬ 'ਚ ਛਪਣੇ ਸ਼ੁਰੂ ਹੋ ਜਾਂਦੇ ਆ ਜਿਨ੍ਹਾਂ ਦੇ ਨਾਲ ਈਸਾਈਅਤ ਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ। ਇੱਕ ਬੰਦਾ ਅੰਗਰੇਜ਼ ਵਿਦਵਾਨ ਹਿੰਦੁਸਤਾਨ ਦੇ ਵਿੱਚ ਆਇਆ, ਲਾਰਡ ਮੈਕਾਲੇ ਜਿਹਦਾ ਨਾਮ ਇਤਿਹਾਸ 'ਚ ਆਉਂਦਾ ਹੈ। 1833 ਦੇ ਵਿੱਚ ਉਹਦਾ ਇੱਕ ਜਿਹੜਾ ਉਹਦਾ ਕਮੈਂਟ ਸੀ ਉਹ ਰਿਕਾਰਡ ਹੋਇਆ। ਉਹ ਇਹ ਗੱਲ ਕਹਿੰਦਾ ਜਿਹੜਾ ਕੰਮ ਅੰਗਰੇਜ਼ ਹਕੂਮਤ ਕਈ ਸਾਲਾਂ ਤੋਂ ਹਿੰਦੁਸਤਾਨ ਦੇ ਵਿੱਚ ਨਹੀਂ ਕਰ ਸਕੀ ਮੈਂ ਕੁਛ ਹੀ ਸਾਲਾਂ ਦੇ ਵਿੱਚ ਕਰ ਦੇਵਾਂਗਾ। ਅਤੇ ਉਹ ਭਾਰਤ ਦੀ ਸਿੱਖਿਆ ਨੀਤੀ ਦੇ ਉੱਤੇ ਕੰਮ ਕਰ ਰਿਹਾ ਸੀ। ਉਹ ਕਹਿੰਦਾ ਜਿਹੜੇ ਵੀ ਸਕੂਲਾਂ ਦੇ ਵਿੱਚੋਂ ਭਾਰਤੀ ਵਿਦਿਆਰਥੀ ਪੜ੍ਹ ਕੇ ਵਿੱਦਿਆ ਹਾਸਲ ਕਰਕੇ ਸਕੂਲ ਪਾਸ ਹੋਣਗੇ ਉਹ ਬਾਹਰੋਂ ਦਿਸਣ ਨੂੰ ਤਾਂ ਭਾਰਤੀ ਹੋਣਗੇ ਪਰ ਵਿਚਾਰਧਾਰਕ ਤੌਰ 'ਤੇ ਉਹ ਅੰਗਰੇਜ਼ੀਅਤ ਦੇ ਨਾਲ ਈਸਾਈਅਤ ਦੇ ਨਾਲ ਰੰਗੇ ਹੋਣਗੇ। ਜਦੋਂ ਸੱਤਾ ਇਸ ਤਰ੍ਹਾਂ ਦੀ ਨੀਤੀ ਦੇ ਨਾਲ ਰਾਜ ਕਰਦੀ ਹੈ, ਨਸਲਾਂ ਨੂੰ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਅਤੇ ਲੰਮੇ ਸਮੇਂ ਦੇ ਵਪਾਰ ਦੇ ਮੁਨਾਫੇ ਦੇ ਵਿੱਚ ਸੋਚਦੀ ਹੈ, ਉਦੋਂ ਸਾਡੇ ਸਿੱਖ ਜਿਹੜੇ ਸੀ ਉਸ ਵੇਲੇ ਜਾਗਰੂਕ ਹੁੰਦੀ ਹੈ ਜਦੋਂ ਉਹਨਾਂ ਦੇ ਧਰਮ ਦੇ ਉੱਤੇ ਵਾਰ ਹੁੰਦਾ। ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਬੱਚੇ ਤਾਂ ਈਸਾਈ ਬਣ ਜਾਣਗੇ। ਉਸ ਵੇਲੇ ਸਿੱਖਾਂ ਦਾ ਇੱਕ ਸੰਗਠਨ ਬਣਦਾ ਸਿੰਘ ਸਭਾ ਲਹਿਰ, ਜਿਨ੍ਹਾਂ ਨੇ ਸਿੱਖ ਇਤਿਹਾਸ ਦਾ ਪ੍ਰਚਾਰ ਕਰਨ ਦੇ ਵਿੱਚ ਯਤਨ ਆਰੰਭੇ। ਖੈਰ ਉਹਨਾਂ ਦੇ ਕੂਕਿਆਂ ਨਾਲ ਮਤਭੇਦ ਵੀ ਹੋਏ ਕਿਉਂਕਿ ਸਰਕਾਰ ਦੀ ਸ਼ਹਿ ਥੱਲੇ ਪਲਣ ਵਾਲਾ ਇਹ ਜਿਹੜਾ ਸੰਗਠਨ ਸੀ। ਖੈਰ ਇਸ ਪਾਸੇ ਮੈਂ ਨਹੀਂ ਜਾਣਾ, ਪਰ ਮੇਰਾ ਸਿਰਫ ਅਤੇ ਸਿਰਫ ਇਹ ਗੱਲ ਕਹਿਣ ਅਤੇ ਇੱਧਰ ਇਸ਼ਾਰਾ ਦਿਵਾਉਣ ਦਾ ਮਤਲਬ ਇਹ ਹੈ ਕਿ ਸਿੱਖ ਤਾਂ ਉਦੋਂ ਜਾਗਦੇ ਨੇ ਹੋਰ ਪੰਜਾਬ ਦੇ, ਪਰ ਕੂਕਿਆਂ ਦੇ ਵਿੱਚ ਸਤਿਗੁਰੂ ਰਾਮ ਸਿੰਘ ਨਾਮਧਾਰੀਆਂ ਨੂੰ ਉਸ ਤੋਂ ਪਹਿਲਾਂ ਇਕੱਠਾ ਕਰ ਦਿੰਦੇ ਨੇ ਕਿਉਂਕਿ ਉਹ ਉਸ ਦਰਬਾਰ ਦੇ ਵਿੱਚ ਰਹਿ ਕੇ ਜਿਸ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਢਹਿੰਦਾ ਖਾਲਸਾ ਰਾਜ ਉਹਨਾਂ ਨੇ ਵੇਖਿਆ, ਕਵਰ ਨੌ ਨਿਹਾਲ ਦੀ ਪਲਟਣ ਦੇ ਵਿੱਚ ਰਹੇ। ਉਸ ਵੇਲੇ ਦੇ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀ ਜਿਨ੍ਹਾਂ ਦਾ ਜ਼ਿਕਰ ਇੱਕ ਸਾਥੀ ਦਾ ਕੱਲ੍ਹ ਮੈਂ ਕੀਤਾ, ਬਾਬਾ ਗੁਰਚਰਨ ਸਿੰਘ, ਰੂਸ ਤੱਕ ਬਿਰਧ ਅਵਸਥਾ ਦੇ ਵਿੱਚ ਜਾ ਕੇ ਆਉਂਦੇ ਨੇ, ਕਿੰਨੇ ਵਰੇ ਪਹਿਲਾਂ ਉਸ ਚੀਜ਼ ਤੋਂ ਸੁਚੇਤ ਨੇ ਉਸ ਘਟਨਾ ਵਾਸਤੇ ਅਤੇ ਆਪਣਾ ਪ੍ਰਤੀਕਰਮ, ਆਪਣੀ ਲੜਾਈ ਇਸ ਤਰ੍ਹਾਂ ਦੇ ਸ਼ਾਂਤ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤੀ ਕਿ ਹਕੂਮਤ ਨੂੰ ਪਤਾ ਵੀ ਨਾ ਲੱਗੇ। ਜੇ ਜ਼ਾਹਰੀ ਤੌਰ 'ਤੇ ਕਰਦੇ ਤਾਂ ਹਕੂਮਤ ਨਾਲ ਟਾਕਰਾ ਕਰਨਾ ਮੁਸ਼ਕਲ ਸੀ ਅਤੇ ਉਹਦੇ ਸਿੱਟੇ ਸਾਨੂੰ ਜਿਹੜੀਆਂ ਬੁੱਚੜਬੱਧ ਘਟਨਾਵਾਂ ਤੋਂ ਬਾਅਦ ਦਿਸ ਵੀ ਪਏ ਕਿ ਕਿਸ ਤਰ੍ਹਾਂ ਉਹਨਾਂ ਨੇ ਅੰਦੋਲਨ ਨੂੰ ਖਤਮ ਕੀਤਾ। ਪਰ ਗੁਰੂ ਰਾਮ ਸਿੰਘ ਇੱਕ ਬੜੇ ਵੱਡੇ ਮੰਤਵ ਦੇ ਵਿੱਚ ਲੱਗੇ ਹੋਏ ਸੀ ਜਿਹਦਾ ਜ਼ਿਕਰ ਸਾਨੂੰ ਉਹਨਾਂ ਦੇ ਵਿਦੇਸ਼ੀ ਸੰਬੰਧਾਂ ਤੋਂ ਲੱਗ ਜਾਂਦਾ ਹੈ। ਕੱਲ੍ਹ ਮੈਂ ਰੂਸ ਦੀ ਇੱਕ ਯਾਤਰਾ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰਿਆਸਤਾਂ ਨੇ ਉਹਦੇ 'ਚ ਗਵਾਲੀਅਰ ਦਾ ਰਾਜਾ ਹੈ, ਲਖਨਊ ਦਾ ਨਵਾਬ ਹੈ, ਹੈਦਰਾਬਾਦ ਦਾ ਨਵਾਬ ਹੈ, ਝਾਂਸੀ ਦੀ ਰਾਣੀ ਹੈ, ਜਾਂ ਭੂਟਾਨ ਤੱਕ ਦਾ ਜਿਹੜਾ ਜ਼ਿਕਰ ਹੈ ਉਹ ਇਤਿਹਾਸ ਦੇ ਵਿੱਚ ਦਸਤਾਵੇਜ਼ਾਂ 'ਚ ਡਾਕੂਮੈਂਟਸ ਦੇ ਵਿੱਚ ਮਿਲਦਾ ਹੈ ਕਿ ਇਹਨਾਂ ਦੇ ਸੰਬੰਧ ਭਾਰਤੀ ਰਿਆਸਤਾਂ ਦੇ ਨਾਲ ਹੋ ਚੁੱਕੇ ਨੇ। ਕਾਬਲ ਦਾ ਜ਼ਿਕਰ ਕੱਲ੍ਹ ਵੀ ਥੋੜ੍ਹਾ ਜਿਹਾ ਛਿੜਿਆ ਸੀ ਪਰ ਮੈਂ ਗੱਲ ਰੂਸ ਦੀ ਕੀਤੀ। ਕਾਬਲ ਦਾ ਇੱਕ ਸੂਬਾ ਬਿਸ਼ਨ ਸਿੰਘ ਹੋਇਆ ਜਿਹਦੇ ਬਾਰੇ ਸਾਡਾ ਪਹਿਲਾ ਕਵੀ ਚੰਦਾ ਸਿੰਘ ਝੱਬਰ ਇਹ ਲਿਖਦਾ, ਬਿਸ਼ਨ ਸਿੰਘ ਗੁਰੂ ਕਾ ਲਾਲ ਫੌਜਾਂ ਰਹਿਣ ਸ਼ਹੀਦੀ ਨਾਲ। ਚੰਦਾ ਸਿੰਘ ਇੱਕ ਇਹੋ ਜਿਹਾ ਸ਼ਖਸ ਸੀ ਜਿਹਦਾ ਸਤਿਗੁਰੂ ਪ੍ਰਤਾਪ ਸਿੰਘ ਆਪਣੇ ਉਪਦੇਸ਼ ਦੇ ਵਿੱਚ ਜ਼ਿਕਰ ਕਰਦੇ ਨੇ, ਉਹਦੇ 12ਵਾਂ ਬੜਾ ਸਰਲ ਕਵਿਤਾ ਦੇ ਵਿੱਚ ਉਹਨੇ ਲਿਖਿਆ, ਸਭ ਤੋਂ ਪਹਿਲਾ ਕਵੀ ਨਾਮਧਾਰੀਆਂ ਦੇ ਵਿੱਚ। ਉਹਦਾ 12ਵਾਂ ਸ਼ੁਰੂ ਹੁੰਦਾ ਇੱਕ ਦੋਹਰੇ ਤੋਂ, ਬਾਅਦ 'ਚ ਲਿਖਦਾ, ਚੜ੍ਹਦੇ ਚੇਤਰ ਚੇਤੇ ਉਦਾਸ ਚੱਲੀਏ ਸਤਿਗੁਰਾਂ ਦੇ ਪਾਸ, ਕਰੀਏ ਹੱਥ ਜੋੜ ਅਰਦਾਸ, ਰੱਖੋ ਚਰਨਾਂ ਵਿੱਚ ਦਿਓ ਚਰਨਾਂ ਵਿੱਚ ਨਿਵਾਸ, मैं अवगुण हारी हाँ। वह ये तुसी सतगुरु प्रताप सिंह जी के उपदेश दे विच बचन सुने ने। मेरे सिर्फ कहन दा मतलब यह है कि जो चंदा सिंह की एक रचना का जिक्र अंग्रेजी रिकॉर्ड दे विच उदी रिपोर्ट की जाती है ली जाती है 1884 विसाखी के मेले की घटना देवा सिंह शाह बाजार जिला फिरोजपुर का कूकियां दे दीवान दे विच जदों चंदा सिंह दा इह बारहवां पढ़दा ते कूके डाढे जोश दे विच आ जांदे ते किसे वी डर तों जिहड़े आ उह रहत हो जांदे ने। ते उस वेले जिहड़े खुफिया सी जिहड़े जसूस सी उस संगत दे विच बैठे हकूमत दे उह कल्ली कल्ली निगरानी ते कूकियां दी हरकत ते निगरानी रख रहे ने। ते उस निगरानी दौरान जिहड़ा पुलिस अधिकारी मैक क्रेन जिहड़ा रिपोर्ट कर रहा सरकार नूं उह इह गल कहिंदा कि चंदा सिंह नां दे एक कवि की रचना जदों कूकियां दे दीवान दे विच पढ़ी गई तो कूके जोर जोर दी जकारे छड्डन लग पए। उन्हां नूं मौत दा डर नहीं सी, उन्हां नूं हकूमत दे किसे उन्हां दे तसीहे दा डर नहीं सी। ते जदों अंग्रेज़ नूं जां हकूमत नूं इस गल दा पता लगा ते पंजाबी लिटरेचर दे विच इक्को इक सब तो पहली ओ रचना है जिहड़ी बागियाना सुर वाली रचना सी ते जिस दा नोटिस लिया गया ते जिस दा अंग्रेजी दे विच अनुवाद करके जिहड़ा सी अंग्रेज़ अधिकारियां ने उस नूं समझण दा यतन कीता। उस चंदा सिंह दे बारहवां दे विच बाबे बिशन सिंह दा नाम आउंदा, बिशन सिंह गुरु का लाल फौजा रहन शहीदी नाल। बिशन सिंह एक इस तरह का सूरमा सी जिहड़ा काबल दे रहन वाला अरोड़ा सिख ते काबल दे खिते दे जिहड़े नेड़े तेड़े दे इलाके ने, काबल हो गया, पिशावर हो गया, रूस की हद तक अगले पासे उसका जिहड़ा सी फेरा तोरा रहिंदा। ते बहुती जिहड़ी जानकारी ना बिशन सिंह बारे नामधारी इतिहास दे विच उन्नी जानकारी नहीं मिलती, थोड़ी जी टूक मात्र जानकारी बाहोवाल जी लिखते ने, कुछ चंदा सिंह ने अपने इस तरह की एक टूक मात्र जानकारी दिती है। पर बड़े वेरवे दे विच जदों असी जिहड़े डाकूमेंट्स ने जिहड़े सरकारी दस्तावेज मिले जसविंदर सिंह हिस्टोरियन साहब दे एडिट किए वो छपाए 1880 तो लैके 87 तक बहुत सारे वेरवे इस तरह के ने जिहड़े सीधे सीधे अंग्रेज निगाह रख रहा कि बिशन सिंह कर की रहा है। बिशन सिंह एक इहोजिहा मर्द सूरमा सी जिहड़ा डर तक ते नेड़े तेड़े भी नहीं, फिर उस तो इलावा बड़ा सियाणा विद्वान सी, पश्तो जानदा सी, फारसी जानदा सी, उर्दू पंजाबी इन्हां भाषावां दा ज्ञाता सी, जानकार सी। फिर जदों मलेरकोटले नूं जथा चलदा है उस जथे दे नाल भी उहदा नेड़े दा संबंध। मेरा सिर्फ कहण दा मतलब कि जदों बिशन सिंह काबल दी मारफत उह अफगानिस्तान दे अमीर दा नौकर भी रहा पहले सालां दे विच, उहदी मारफत जिहड़े शहजादे भैणी साहब दे विच आउंदे ने, अफगानिस्तान के नवाब के शहजादे भैणी साहब आते हैं उन्होंने परस्पर गलबात होंगी है, उसकी रिपोर्ट जिहड़ा पुलिस का डी आई जी अफसर है कप्तान बेली वो सरकार नूं रिपोर्ट कर रहा शब्द ने, वो कहिंदा कि उस शहजादे भैणी साहब आए उन्होंने की गलबात हुई इस बारे बहुता पता नहीं लग सकिया पर इन्ना को अंदाजा है कोई खतरे वाली गल नहीं हुई। पर हैरानी की गल यह है कि एक साधारण तरखाण की जिहड़ी पहुँच है वह हद्दां टप के विदेशों के अफगानिस्तान तक पहुँच गई उसकी सूबा उसकी सूह उसके संपर्क, इस गल तो हैरानी हुंदी है। सरकार इस तरह नोटिस भी रख रही है तो हैरान हो रही है। नेपाल दे नाल संबंध बनते हैं, नेपाल एक इहोजी स्टेट है जिहड़ी कदे गुलाम नहीं हुई। नेपाल का जिहड़ा राजा सी राणा जंग बहादुर, राणा जंग बहादुर अंग्रेजां दे बाहरों पक्षी सी अंदरों अंग्रेजों का विरोधी सी, इस तरह की नीति वरतदा सी। हिंदुस्तान दे विच वख-वख समय गदर करन वाले जिन्हें भी बागी सुर वाले लोग सन जिन्हां दे विच नाना साहब हो जान, तांतिया टोपे हो जाए, बिहार का कमर सिंह हो जाए, हवलदार नंद राम हो जाए, जदों हुकूमत उन्हां नूं फड़न का यतन करती तो उन्हां दी पनाह जिहड़ी सी उह नेपाल दे विच ही जाके लैंदे सी। ते इस गल तो अंग्रेज़ कितना कितने औखे भी सी उस राणे जंग बहादुर ते। बाबे किशन सिंह ग्रंथगढ़ का मेल सुमेल वधण दे नाल कूकियां दा आउण जाण जिहड़ा सी राणे जंग बहादुर कोल भी वधिया। उस तो पहलां नेपाल नाल ज़्यादा संपर्क करवाउण वाला सरदार हरी सिंह नलूए का पुत्र सी सरदार मोती सिंह, बाबे लहणा सिंह करजाख का जिक्र इस स्टेज तो पहलां हो चुका है। बाबा लहणा सिंह करजाख जवाई सी ते बाबे लहणा सिंह करजाख दे नाल माना वाले होले दे उत्ते 1869 ईस्वी नूं ਬਾਬਾ ਸਰਦਾਰ ਮੋਤੀ ਸਿੰਘ ਆਇਆ ਅਤੇ ਉਹ ਨਾਮਧਾਰੀ ਸਿੰਘ ਸਜਿਆ ਅਤੇ ਸਰਦਾਰ ਮੋਤੀ ਸਿੰਘ ਦੀ ਮਾਰਫਤ ਜਿਹੜੇ ਕੂਕੇ ਸੀ ਨੇਪਾਲ ਪਹੁੰਚਣੇ ਸ਼ੁਰੂ ਹੋਏ ਅਤੇ ਵੱਡੀ ਗਿਣਤੀ ਦੇ ਵਿੱਚ ਨੇਪਾਲ ਦੇ ਵਿੱਚ ਇੱਕ ਕੂਕਾ ਸੈਨਾ ਪਲਟਣ ਜਿਹੜੀ ਸੀ ਉਹ ਵੀ ਤਿਆਰ ਹੋਣੀ ਸ਼ੁਰੂ ਹੋ ਗਈ। ਇੱਕ ਇਸ ਤਰ੍ਹਾਂ ਦੇ ਸੰਬੰਧ ਜਿਹੜੇ ਸੀ ਉਹ ਵਿਦੇਸ਼ਾਂ ਦੇ ਨਾਲ ਵੀ ਜਿਹੜੇ ਸੀ ਉਹ ਕੂਕਿਆਂ ਦੇ ਸਿਰਜੇ ਜਾ ਰਹੇ ਸੀ। ਦੂਸਰੇ ਪਾਸੇ ਜੇ ਕਸ਼ਮੀਰ ਦੀ ਗੱਲ ਕਰਾਂ, ਕਸ਼ਮੀਰ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਦੇਸ਼ ਸੀ। ਉੱਥੋਂ ਦਾ ਮਹਾਰਾਜਾ ਰਣਵੀਰ ਸਿੰਘ ਅੰਗਰੇਜ਼ ਉਹਦੇ ਉੱਤੇ ਦਬਦਬਾ ਰੱਖਣਾ ਚਾਹੁੰਦੇ ਪਰ ਉਹਨਾਂ ਤੋਂ ਪਾਸੇ ਹੋਣਾ ਚਾਹੁੰਦਾ ਸੀ। ਅਤੇ ਮਹਾਰਾਜਾ ਰਣਵੀਰ ਸਿੰਘ ਦਾ ਇੱਕ ਜਿਹੜਾ ਨਿੱਜੀ ਸਲਾਹਕਾਰ ਸੀ ਵਿਦਾਂਤੀ ਜੀ, ਜਿਹੜਾ ਮਹਾਰਾਜੇ ਗੁਲਾਬ ਸਿੰਘ ਦਾ ਗੁਰੂ ਸੀ, ਵਿੱਦਿਆ ਗੁਰੂ, ਉਹ ਸਤਿਗੁਰੂ ਰਾਮ ਸਿੰਘ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸੀ। ਜਦੋਂ ਹੀਰਾ ਸਿੰਘ ਸਡੌਰੇ ਦੇ ਕਮਾਨ ਦੇ ਹੇਠ ਕੂਕਾ ਪਲਟਣ ਜਿਹੜੀ ਸੀ ਉਹ ਬਣਾਉਣ ਵਾਸਤੇ ਮਹਾਰਾਜਾ ਰਣਵੀਰ ਸਿੰਘ ਮੰਨਿਆ ਵਿਦਾਂਤੀ ਜੀ ਦੀ ਸਲਾਹ ਦੇ ਉੱਤੇ, ਜੰਮੂ ਦੇ ਵਿੱਚ ਪਹਿਲਾਂ ਜਿਹੜੀ ਸੀ ਕੂਕਾ ਪਲਟਣ ਉਹਨਾਂ ਦੀ ਰੱਖ ਰਖਾਵ ਅਤੇ ਉਹਨਾਂ ਦੀ ਟ੍ਰੇਨਿੰਗ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੂਕੇ ਸੀ ਉਸ ਥਾਂ ਇਕੱਠੇ ਹੋਣੇ ਸ਼ੁਰੂ ਹੋਏ, ਜਾਣੇ ਸ਼ੁਰੂ ਹੋਏ ਪੰਜਾਬ ਦੇ ਵਿੱਚੋਂ, ਉੱਥੇ ਟ੍ਰੇਨਿੰਗ ਲੈਣ ਲੱਗੇ ਅਤੇ ਉਹ ਬਾਅਦ ਦੇ ਵਿੱਚ ਪਲਟਣ ਜਿਹੜੀ ਸੀ ਉਹ ਸ਼੍ਰੀਨਗਰ ਸ਼ਿਫਟ ਕਰ ਦਿੱਤੀ ਗਈ। ਉੱਥੇ ਟ੍ਰੇਨਿੰਗ ਹੁੰਦੀ ਰਹੀ ਲੰਬਾ ਸਮਾਂ ਅਤੇ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਕੂਕਿਆਂ ਨੂੰ ਮਹਾਰਾਜਾ ਰਣਵੀਰ ਸਿੰਘ ਇੰਨੀ ਮਤਲਬ ਸ਼ਿੱਦਤ ਦੇ ਨਾਲ ਤਿਆਰ ਕਰਨ ਵਾਸਤੇ ਉਸ ਪਾਸੇ ਝੁਕਿਆ ਹੋਇਆ। ਮੰਤਵ ਇਹ ਹੈ ਆਂਢੀ ਗੁਆਂਢੀ ਰਾਜਿਆਂ ਦਾ ਵੀ ਕਿ ਕਿਸੇ ਤਰੀਕੇ ਦੇ ਨਾਲ ਅੰਗਰੇਜ਼ ਨੂੰ ਹਿੰਦੁਸਤਾਨ 'ਚੋਂ ਕੱਢਿਆ ਜਾਵੇ। ਅਤੇ ਉਹਦੇ 'ਚ ਜ਼ਿਕਰ ਕਰਦਾ, ਸਰਕਾਰੀ ਰਿਪੋਰਟ ਦਾ ਜ਼ਿਕਰ ਹੈ, ਉਹ ਕਹਿੰਦਾ ਕਿ ਜੇ ਕਸ਼ਮੀਰ ਦੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ 9 ਰੁਪਏ ਤਨਖਾਹ ਦਿੱਤੀ ਜਾਂਦੀ ਅਤੇ ਕੂਕਿਆ ਪਲਟਣ ਦਾ ਜਿਹੜਾ ਇੱਕ ਸਿਪਾਹੀ ਸੀ ਉਹਨੂੰ 10 ਰੁਪਏ ਤਨਖਾਹ ਦਿੱਤੀ ਜਾਂਦੀ ਸੀ। ਉਹਨਾਂ ਦੇ ਡਾਢੇ ਜੋਸ਼ ਤੋਂ, ਉਹਨਾਂ ਦੇ ਉੱਥੇ ਟ੍ਰੇਨਿੰਗ ਕਰਨ ਦੇ ਤਰੀਕੇ ਤੋਂ, ਉਹਨਾਂ ਦੇ ਲੜਾਈ ਅਤੇ ਜੋਸ਼ ਦੇ ਅਭਾਸ ਤੋਂ ਮਹਾਰਾਜੇ ਨੇ ਇਹ ਤਨਖਾਹ ਲਾਈ। ਅਤੇ ਉਸ ਦੀ ਰਿਪੋਰਟ ਡਿਪਟੀ ਇੰਸਪੈਕਟਰ ਖੁਦ ਜਾ ਕੇ ਉੱਥੇ ਸ਼੍ਰੀਨਗਰ ਦੇ ਵਿੱਚ ਪਹੁੰਚ ਕੇ ਕਰਦਾ ਕਿ ਇੱਥੇ ਵੀ ਕੂਕੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਟ੍ਰੇਨਿੰਗ ਲੈ ਰਹੇ ਨੇ, ਜਿਨ੍ਹਾਂ ਦਾ ਮੰਤਵ ਅੰਗਰੇਜ਼ ਹਕੂਮਤ ਦੇ ਖਿਲਾਫ ਹੈ। ਮਹਾਰਾਜਾ ਰਣਵੀਰ ਸਿੰਘ ਤੋਂ ਜਿਹੜੀ ਸੀ ਉਹਨਾਂ ਨੇ ਗੱਲਬਾਤ ਕਰਕੇ ਜਾਣਕਾਰੀ ਲੈਣੀ ਚਾਹੀ। ਦੂਸਰੇ ਪਾਸੇ ਰਾਣਾ ਜੰਗ ਬਹਾਦਰ ਦੇ ਕੋਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਸਿਰਫ ਅਤੇ ਸਿਰਫ ਇੰਨੀ ਕੁ ਜਾਣਕਾਰੀ ਹੀ ਇਹਨਾਂ ਨੂੰ ਪ੍ਰਾਪਤ ਹੋਈ ਜਿਹੜੀ ਸਾਨੂੰ ਡਾਕੂਮੈਂਟਸ ਦੇ ਵਿੱਚ ਮਿਲਦੀ ਹੈ ਕਿ ਰਾਣਾ ਜੰਗ ਬਹਾਦਰ ਪੰਜਾਬ ਦੀ ਹਰ ਗਤੀਵਿਧੀ ਨੂੰ ਜਾਣਦਾ ਅਤੇ ਅੰਗਰੇਜ਼ਾਂ ਦੀ ਨੀਤੀ ਬਾਰੇ ਵੀ ਜਾਣਦਾ ਪਰ ਇਸ ਤੋਂ ਵੱਧ ਉਹਨਾਂ ਨੂੰ ਕੂਕਿਆਂ ਦੇ ਸੰਘਰਸ਼ ਜਾਂ ਕੂਕਿਆਂ ਦੀਆਂ ਨੀਤੀਆਂ ਬਾਰੇ ਕੋਈ ਅੰਗਰੇਜ਼ ਹਕੂਮਤ ਨੂੰ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਦੂਸਰੇ ਪਾਸੇ ਜਿਹੜਾ ਬਿਸ਼ਨ ਸਿੰਘ ਦੀ ਮੈਂ ਗੱਲ ਕਰ ਰਿਹਾ ਸੀ, ਬਿਸ਼ਨ ਸਿੰਘ ਕੇਵਲ ਅਤੇ ਕੇਵਲ ਕਾਬਲ ਤੱਕ ਦੇ ਖਿੱਤੇ ਤੱਕ ਸੀਮਤ ਨਹੀਂ ਸੀ। ਬਿਸ਼ਨ ਸਿੰਘ ਦਾ ਸੰਬੰਧ ਜਿਹੜਾ ਸੀ ਪੰਜਾਬ ਦੇ ਵਿੱਚ ਅਤੇ ਕਾਬਲ ਦੇ ਉਸ ਵੱਡੇ ਖਿੱਤੇ ਤੋਂ ਪਾਰ ਜਾ ਕੇ ਰੂਸ ਦੀਆਂ ਹੱਦਾਂ ਟੱਪਿਆ। ਦੂਸਰੇ ਪਾਸੇ ਹਿੰਦੁਸਤਾਨ ਦੀ ਉਸ ਜੰਗੇ ਆਜ਼ਾਦੀ ਦੀ ਲੜਾਈ ਦੇ ਵਿੱਚ ਜਿਹੜਾ ਲਹਿਣਾ ਸਿੰਘ ਸੰਧਾਵਾਲੀਆ, ਆਪਾਂ ਪਹਿਲਾਂ ਸਰਵਣ ਤੁਸੀਂ ਕੀਤਾ ਇਹਨਾਂ ਘਟਨਾਵਾਂ ਨੂੰ, ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਵਾਂਗਾ, ਸਿਰਫ ਇਸ਼ਾਰਾ ਮਾਤਰ ਦੱਸਣਾ। ਲਹਿਣਾ ਸਿੰਘ ਸੰਧਾਵਾਲੀਆ ਜਦੋਂ ਡੋਗਰਿਆਂ ਦੇ ਨਾਲ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰਕ ਘਮਸਾਨ ਦੇ ਵਿੱਚ ਵੀ ਇਹਨਾਂ ਦਾ ਵੱਡਾ ਯੋਗਦਾਨ ਰਿਹਾ, ਇਹਨਾਂ ਦੇ ਕਤਲ ਕੇਸ ਹੋਏ ਸ਼ਰੀਕੇ ਦੇ ਵਿੱਚੋਂ ਸਨ। ਲਹਿਣਾ ਸਿੰਘ ਸੰਧਾਵਾਲੀਆ ਦਾ ਪੁੱਤਰ ਸੀ ਠਾਕਰ ਸਿੰਘ ਸੰਧਾਵਾਲੀਆ। ਠਾਕਰ ਸਿੰਘ ਸੰਧਾਵਾਲੀਆ ਮਹਾਰਾਜਾ ਦਲੀਪ ਸਿੰਘ ਦੇ ਨਾਲ ਸੰਪਰਕ ਕਰਦਾ। 1884-85 ਦੇ ਵਿੱਚ ਇਹ ਇੰਗਲੈਂਡ ਜਾ ਕੇ ਮਿਲਦਾ ਵੀ ਹੈ, ਉਹਨੂੰ ਉੱਥੇ ਗੁਰਬਾਣੀ ਦਾ ਪਾਠ ਵੀ ਸੁਣਾਉਂਦਾ ਰਿਹਾ। ਮਹਾਰਾਜਾ ਦਲੀਪ ਸਿੰਘ ਉਤੇਜਿਤ ਹੁੰਦਾ ਆਪਣਾ ਰਾਜ ਪ੍ਰਾਪਤ ਕਰਨ ਵਾਸਤੇ। ਛੋਟੀ ਉਮਰ ਦੇ ਵਿੱਚ ਅੰਗਰੇਜ਼ ਲੈ ਗਏ, ਸਮਝ ਨਹੀਂ ਸੀ, ਜਵਾਨੀ ਦਾ ਪਹਿਰ ਉੱਥੇ ਕੱਟਿਆ। ਜਦੋਂ ਪਤਾ ਲੱਗਾ ਕਿ ਮੈਨੂੰ ਤਾਂ ਥੋੜ੍ਹੀ ਜਿਹੀ ਪੈਨਸ਼ਨ ਦੇ ਉੱਤੇ ਟਿਕਾਇਆ ਹੋਇਆ, ਮੈਂ ਤਾਂ ਇੱਕ ਆਜ਼ਾਦ ਮੁਲਕ ਦਾ ਰਾਜਾ ਹਾਂ, ਅਤੇ ਸੰਘਰਸ਼ ਸ਼ੁਰੂ ਕਰਨ ਵਾਸਤੇ ਜਿਹੜਾ ਸੀ ਉਹ ਯਤਨ ਕੀਤੇ ਅਤੇ ਬਹੁਤ ਸਾਰੇ ਯਤਨ ਹੋਏ। ਮਹਾਰਾਜਾ ਦਲੀਪ ਸਿੰਘ ਜਿਹੜਾ ਸੀ ਉਹ ਰੂਸ ਵਿੱਚ ਆਇਆ। ਰੂਸ ਵਿੱਚ ਉਹਨੂੰ ਬੁਲਾਉਣ ਵਾਲਾ ਮਾਸਕੋ ਨਿਊਜ਼ ਦਾ ਐਡੀਟਰ ਕਾਟਕੌਫ ਨਾਮ ਦਾ ਇੱਕ ਰੂਸੀ ਸੀ, ਜਿਸ ਨੇ ਰੂਸ ਦਾ ਰਸਤਾ ਰੂਸ ਦੇ ਵਿੱਚ ਪਨਾਹ ਦਿੱਤੀ ਅਤੇ ਉੱਥੋਂ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਣਾ ਸ਼ੁਰੂ ਕੀਤਾ ਅਤੇ ਸੰਬੰਧ ਬਣਾਉਣੇ ਸ਼ੁਰੂ ਕਰਵਾਏ ਰੂਸੀ ਸਰਕਾਰ ਦੇ ਨਾਲ। ਅਤੇ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਬਾਬਾ ਬਿਸ਼ਨ ਸਿੰਘ ਮਹਾਰਾਜਾ ਦਲੀਪ ਸਿੰਘ ਦਾ ਇੱਕ ਨੇੜਲਾ ਅਤੇ ਉਸ ਸਾਰੀ ਸਰਗਰਮੀ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਆਦਮੀ ਹੈ। ਕੂਕਿਆਂ ਦੀ ਵੱਡੀ ਗਿਣਤੀ ਜਿਹੜੀ ਹੈ ਉਹ ਰੂਸ ਦੇ ਵਿੱਚ ਫੌਜੀ ਟ੍ਰੇਨਿੰਗ ਲੈ ਰਹੀ ਹੈ, ਜਿਹਦਾ ਜ਼ਿਕਰ ਇਹ ਕੋਈ ਨਾਮਧਾਰੀ ਇਤਿਹਾਸ ਦੀਆਂ ਗੱਲਾਂ ਨਹੀਂ ਹੋ ਸਕਦਾ ਕਿ ਸੰਤੋਖ ਸਿੰਘ ਬਾਹੋਵਾਲ ਇੱਕ ਪੱਖੀ ਹੋ ਕੇ ਆਪਣੇ ਇਤਿਹਾਸ ਦੀ ਸਿਫਤ ਕਰਦੇ ਹੋਣ। ਮੈਂ ਇਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਉਹ ਕਰ ਰਿਹਾ ਜਿਹੜੀਆਂ ਅੰਗਰੇਜ਼ ਲਿਖ ਰਿਹਾ, ਜਿਨ੍ਹਾਂ ਦੇ ਉੱਤੇ ਅੰਗਰੇਜ਼ ਨਿਗਾਹ ਰੱਖ ਰਿਹਾ। ਅਤੇ ਅੰਗਰੇਜ਼ ਦੀ ਇੱਕ ਡਾਇਰੀ ਦੇ ਵਿੱਚ, ਉਹਨਾਂ ਦੀ ਰਿਪੋਰਟ ਦੇ ਵਿੱਚ ਜ਼ਿਕਰ ਹੈ ਕਿ 20,000 ਦੀ ਗਿਣਤੀ ਦੇ ਵਿੱਚ ਜਿਹੜੇ ਕੂਕੇ ਨੇ ਰੂਸ ਦੇ ਵਿੱਚ ਉਹ ਭਰਤੀ ਹੋ ਚੁੱਕੇ ਨੇ ਅਤੇ ਟ੍ਰੇਨਿੰਗ ਲੈ ਰਹੇ ਨੇ। ਅਤੇ ਉਹਦਾ ਇੱਕ ਤਰੀਕਾ ਕੀ ਸੀ, ਪੰਜਾਬ ਦੇ ਵਿੱਚ ਵੀ ਆਉਂਦਾ ਸਤਿਗੁਰੂ ਹਰੀ ਸਿੰਘ ਪਾਤਸ਼ਾਹ ਨਾਲ ਸੰਪਰਕ ਸੀ, ਉਸ ਦੇ ਨਾਲ ਵੀ ਬਹੁਤ ਸਾਰੇ ਸੂਰਮੇ ਜਿਹੜੇ ਸੀ ਹਮੇਸ਼ਾ ਹਥਿਆਰਬੱਧ ਤਿਆਰਬਰ ਤਿਆਰ ਹੁੰਦੇ ਸੀ। ਇਸੇ ਕਰਕੇ ਚੰਦਾ ਸਿੰਘ ਲਿਖਦਾ ਕਿ ਫੌਜਾਂ ਰਹਿਣ ਸ਼ਹੀਦੀ ਨਾਲ। ਅਤੇ ਉਹ ਬਿਸ਼ਨ ਸਿੰਘ ਇੰਨੇ ਅਸਰ ਰਸੂਖ ਵਾਲਾ, ਇੰਨਾ ਸਿਆਣਾ ਬੰਦਾ, ਜਿਹੜੇ ਬਾਬਾ ਕਾਹਨ ਸਿੰਘ ਜੀ ਸਨ ਹਜਰੋਂ ਵਾਲੇ, ਸਤਿਗੁਰੂ ਬਾਲਕ ਸਿੰਘ ਜੀ ਦੇ ਭਤੀਜੇ, ਉਹਨਾਂ ਦੀ ਮਾਰਫਤ ਉਹ ਵੀ ਇਸ ਸਾਰੇ ਜਿਹੜਾ ਸੀ ਇੱਕ ਸੰਘਰਸ਼ ਚੱਲ ਰਿਹਾ ਸੀ, ਇੱਕ ਜਿਹੜਾ ਇੱਕ ਤਰੀਕੇ ਦੇ ਨਾਲ ਹਕੂਮਤ ਨੂੰ ਢਾਉਣ ਦਾ ਯਤਨ ਹੋ ਰਿਹਾ ਸੀ, ਉਹਦੇ ਵਿੱਚ ਉਹ ਵੀ ਸਰਗਰਮ ਸਨ। ਸਤਿਗੁਰੂ ਹਰੀ ਸਿੰਘ ਪਾਤਸ਼ਾਹ ਦੇ ਕੋਲ ਬਾਬਾ ਕਾਹਨ ਸਿੰਘ ਵੀ ਆਉਂਦੇ ਨੇ ਅਤੇ ਅਰਜ਼ ਕਰਦੇ ਨੇ ਜੀ ਰੂਸ ਭੇਜਣ ਵਾਸਤੇ ਨਾਮਧਾਰੀ ਸਿੰਘ ਚਾਹੀਦੇ ਨੇ। ਤਾਂ ਸਤਿਗੁਰੂ ਹਰੀ ਸਿੰਘ ਬਚਨ ਕਰਦੇ ਨੇ ਕਿ ਸਿਆਲਕੋਟ ਦੇ ਇਲਾਕੇ ਦੇ ਵਿੱਚ ਵੱਡੀ ਗਿਣਤੀ 'ਚ ਬਿਹੰਗਮ ਨੇ, ਤੁਸੀਂ ਉਹਨਾਂ ਨਾਲ ਸੰਪਰਕ ਕਰੋ। ਸਿਆਲਕੋਟ ਦਾ ਉਹੀ ਖਿੱਤਾ ਜਿੱਥੇ ਸਤਿਗੁਰੂ ਰਾਮ ਸਿੰਘ ਦਾ ਇੱਕ ਬਚਨ ਆਉਂਦਾ, ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਵੀ ਤੁਸੀਂ ਕਈ ਵਾਰ ਸਰਵਣ ਕੀਤਾ ਕਿ ਉਹ ਖਿੱਤਾ ਸੀ ਜਿੱਥੇ ਪਹੁੰਚ ਕੇ ਸਤਿਗੁਰੂ ਜੀ ਇਹ ਆਖਿਆ ਕਿ ਇੱਥੇ ਤਾਂ ਸਿੱਖੀ ਦੀ ਪੰਡ ਖੁੱਲ੍ਹ ਗਈ ਹੈ, ਵੱਡੀ ਗਿਣਤੀ ਦੇ ਵਿੱਚ ਲੋਕ ਨਾਮਧਾਰੀ ਬਣੇ ਉਸ ਦੜਪ ਦੇ ਇਲਾਕੇ ਦੇ। ਜਦੋਂ ਸਿਆਲਕੋਟ ਦੇ ਜਿਹੜੇ, ਫਿਰ ਸਿਆਲਕੋਟ ਦਾ ਹੋਰ ਅਸਰ ਰਸੂਖ ਕੀ ਸੀ ਰੂਸ ਦੇ ਨਾਲ, ਸਿਆਲਕੋਟ ਦਾ ਹੀ ਕੱਲ੍ਹ ਵਾਲਾ ਜਿਹੜਾ ਸਿੱਖ ਸੀ ਜਿਹਦਾ ਜ਼ਿਕਰ ਕੀਤਾ ਬਾਬਾ ਗੁਰਚਰਨ ਸਿੰਘ, ਉਹ ਵੀ ਸਿਆਲਕੋਟ ਜ਼ਿਲ੍ਹੇ ਦੇ ਚੱਕ ਰਮਦਾਸ ਦਾ ਸੀ। ਉਹ ਆਪ ਤਾਂ ਪੰਜਾਬ ਦੀ ਸਰਹੱਦ ਨਹੀਂ ਸੀ ਟੱਪ ਸਕਦਾ, ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਹੋਰਾਂ ਕੂਕਿਆਂ ਨੂੰ ਪ੍ਰੇਰਦਾ ਹੋਵੇ, ਬਿਰਧ ਅਵਸਥਾ ਦੇ ਵਿੱਚ ਇਹ ਕੰਮ ਜ਼ਰੂਰ ਕਰਦਾ ਹੋਊਗਾ ਬਾਬਾ। ਇਹ ਜਿਹੜੇ ਸਿੰਘ ਸਨ ਇਹ ਹਜ਼ਰੋਂ ਜਾ ਕੇ ਟਿਕਦੇ, ਪਿਸ਼ਾਵਰ ਤੋਂ ਕਾਬਲ ਦਾ ਰਸਤਾ ਜੇ ਅਸੁਰੱਖਿਅਤ ਹੁੰਦਾ ਤਾਂ ਬਾਬਾ ਬਿਸ਼ਨ ਸਿੰਘ ਉਹਨਾਂ ਨਾਮਧਾਰੀਆਂ ਨੂੰ ਵਾਪਸ ਮੋੜ ਦਿੰਦਾ, ਜੇ ਉਹਨੂੰ ਸੇਫ ਲੱਗਦਾ ਤਾਂ ਉਹ ਉੱਥੋਂ ਕਾਬਲ ਖੜਦਾ, ਕਾਬਲ ਤੋਂ ਅੱਗੇ ਜਿਹੜੇ ਸੀ ਉਹ ਰੂਸੀ ਹੱਦ ਟਪਾ ਕੇ ਰੂਸ ਦੇ ਵਿੱਚ ਉਹ ਸਿੰਘ ਪਹੁੰਚਾਏ ਜਾਂਦੇ। ਇਸ ਤਰ੍ਹਾਂ ਦਾ ਇੱਕ ਵੱਡਾ ਜਿਹੜਾ ਸੀ ਇੱਕ ਪਲੈਨਿੰਗ ਦੇ ਨਾਲ ਕੂਕੇ ਇੱਕ ਵੱਡੀ ਲੜਾਈ ਨੂੰ ਵਿੱਢ ਰਹੇ ਸਨ, ਇੱਕ ਵੱਡੀ ਲੜਾਈ ਜਿਹੜਾ ਸੀ, ਇੱਕ ਵੱਡਾ ਹੱਲਾ ਜਿਹੜਾ ਸੀ ਉਹ ਅੰਗਰੇਜ਼ ਹਕੂਮਤ ਨੂੰ ਹਿੰਦੁਸਤਾਨ 'ਚੋਂ ਖਦੇੜਨ ਦਾ ਕਰ ਰਹੇ ਸੀ। ਜਿਹਦੇ ਵਿੱਚ ਜ਼ਿਕਰ ਇਹ ਆਉਂਦਾ ਕਿ ਜਿੱਥੋਂ ਇਹ ਫੇਲ ਹੋਈ ਇਹ ਸਾਰੀ ਨੀਤੀ, ਇਹ ਸਾਰਾ ਕੁਛ ਬਣਿਆ ਬਣਾਇਆ, ਘਟਨਾ ਇਹ ਵਾਪਰਦੀ ਹੈ ਕਿ ਪੰਜਾਬ ਦੇ ਜਿੰਨੇ ਵੀ ਹੋਰ ਸਿੱਖ ਸੰਪਰਦਾਵਾਂ ਸਨ ਜਾਂ ਪੰਜਾਬ ਦੇ ਹੋਰ ਵੀ ਸਿੱਖ ਸੰਗਠਨ ਸਨ, ਉਹਨਾਂ ਸਾਰਿਆਂ ਨੇ ਸਾਥ ਛੱਡ ਦਿੱਤਾ ਮਹਾਰਾਜਾ ਦਲੀਪ ਸਿੰਘ ਦਾ। ਉਹਨਾਂ ਨੇ ਜਵਾਬ ਦੇ ਦਿੱਤਾ ਕਿ ਐਡੀ ਵੱਡੀ ਹਕੂਮਤ ਦੇ ਨਾਲ, ਇੰਨੇ ਵੱਡੇ ਪ੍ਰਬੰਧ ਦੇ ਨਾਲ ਅਸੀਂ ਲੜ ਨਹੀਂ ਸਕਦੇ। ਪਰ ਉਸ ਸਮੇਂ ਵੀ ਬਾਬਾ ਬਿਸ਼ਨ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਉਸ ਸੰਘਰਸ਼ ਦੇ ਵਿੱਚ ਤਿਆਰ ਨੇ, ਉਸ ਸਾਰੀ ਵਿਉਂਤਬੰਦੀ ਦੇ ਵਿੱਚ, ਉਸ ਲੜਾਈ ਨੂੰ ਸ਼ੁਰੂ ਕਰਨ ਦੇ ਵਿੱਚ ਤਿਆਰ ਨੇ। ਅਤੇ ਅਸੀਂ ਵਾਰ ਵਾਰ ਸੁਣਿਆ, ਪਹਿਲੇ ਦਿਨ ਜਿੱਦਣ ਗੱਲ ਸ਼ੁਰੂ ਹੋਈ ਹੈ ਸੰਤ ਜੀ ਨੇ ਭਵਿੱਖਤ ਵਾਕਾਂ ਦੀ ਇੱਕ ਜਿਹੜੀ ਸੀ ਉਹਦੇ ਬਾਰੇ ਜਾਣੂ ਕਰਵਾਇਆ, ਅਤੇ ਜਿਹਦੇ ਵਿੱਚ ਸਾਡੇ ਕੋਲ 100 ਸਾਖੀ ਦੇ ਰਾਹੀਂ ਬਹੁਤ ਸਾਰੇ ਕੂਕਿਆਂ ਦੀਵਾਨਾਂ ਦੇ ਵਿੱਚ ਅਤੇ ਕੂਕਿਆਂ ਦੀ ਆਮ ਬੋਲਚਾਲ ਦੇ ਵਿੱਚ ਇੱਕ ਗੱਲਾਂ ਮਸ਼ਹੂਰ ਸੀ ਕਿ ਰੂਸ ਪੰਜਾਬ ਦੇ ਵਿੱਚ ਆਵੇਗਾ। ਤੁਸੀਂ ਵਾਰ ਵਾਰ ਬਾਹੋਵਾਲ ਜੀ ਦੇ ਸ਼ਬਦ ਪੜ੍ਹੋ, ਵਾਰ ਵਾਰ 100 ਸਾਖੀ ਦੇ ਵਿੱਚੋਂ ਹਵਾਲੇ ਮਿਲ ਜਾਂਦੇ ਨੇ। ਇੱਕ ਆਸ ਸੀ ਕਿ ਜਦੋਂ ਰੂਸ ਸਾਡੀ ਇਮਦਾਦ ਵਾਸਤੇ ਹੋਰ ਗਵਾਂਢੀ ਦੇਸੀ ਰਿਆਸਤਾਂ ਜਿਹੜੀਆਂ ਉੱਠਣਗੀਆਂ, ਅਤੇ ਅਸੀਂ 1857 ਦੇ ਗਦਰ ਜਿਹੜਾ ਸੀ ਹਮਲਾ ਉਹਦੇ 'ਚ ਤਾਂ ਫੇਲ ਹੋਏ, ਪਰ ਹੁਣ ਅਸੀਂ ਫੇਲ ਨਹੀਂ ਹੋਵਾਂਗੇ। ਸਤਿਗੁਰੂ ਰਾਮ ਸਿੰਘ ਵੀ ਇਸੇ ਵਾਸਤੇ ਕਿਤੇ ਨਾ ਕਿਤੇ ਰੋਕਣ ਦਾ ਯਤਨ ਕਰਦੇ ਨੇ ਉਹਨਾਂ ਕੂਕਿਆਂ ਨੂੰ ਜਿਹੜੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਤਿਆਰ ਬਰ ਤਿਆਰ ਨੇ ਕਿ ਤੁਸੀਂ ਰੁਕ ਜਾਓ, ਇਹ ਕੰਮ ਮੈਂ ਮਾਲਾ ਨਾਲ ਕਰ ਲਵਾਂਗਾ। ਕਿਤੇ ਨਾ ਕਿਤੇ 1-2 ਸਾਲ ਦੇ ਵਿੱਚ ਇਹ ਇੱਕ ਵੱਡਾ ਹੱਲਾ ਸੀ ਜਿਹੜਾ ਹੋਣ ਨੂੰ ਤਿਆਰ ਬਰ ਤਿਆਰ ਸੀ। ਪਰ ਦੂਸਰੇ ਪਾਸੇ ਜਦੋਂ ਸਤਿਗੁਰੂ ਜੀ ਪ੍ਰਦੇਸ ਵੀ ਚਲੇ ਜਾਂਦੇ ਨੇ, ਫਿਰ ਵੀ ਸੰਪਰਕ ਕਾਇਮ ਹੈ, ਜਿੱਥੋਂ ਘਟਨਾ ਵਾਪਰਦੀ ਹੈ ਸਿੱਖ ਸੰਗਠਨ ਸਾਥ ਛੱਡ ਜਾਂਦੇ ਨੇ, ਦੂਸਰੇ ਪਾਸੇ ਵੱਡੀ ਘਟਨਾ ਇਹ ਵਾਪਰ ਜਾਂਦੀ ਹੈ ਕਿ ਜਿਹੜਾ ਰੂਸ ਦੇ ਵਿੱਚ ਮੁੱਖ ਸੰਪਰਕ ਸੂਤਰ ਸੀ ਇਹਨਾਂ ਦਾ, ਕਟਾਕੌਫ ਨਾਮ ਦਾ ਮਾਸਕੋ ਨਿਊਜ਼ ਦਾ ਐਡੀਟਰ ਜਿਹੜਾ ਸੀ, ਜਿਹਦੀ ਮਾਰਫਤ ਰੂਸ ਸਰਕਾਰ ਦੇ ਨਾਲ ਜਾਂ ਰੂਸੀ ਵੱਡੇ ਜਰਨੈਲਾਂ ਨਾਲ ਸੰਪਰਕ ਬਣ ਰਹੇ ਸੀ ਮਹਾਰਾਜਾ ਦਲੀਪ ਸਿੰਘ ਦੇ, ਅਗਸਤ 1887 'ਚ ਉਹਦੀ ਮੌਤ ਹੋ ਜਾਂਦੀ ਹੈ। ਅਤੇ ਉਸੇ ਮਹੀਨੇ ਹੀ ਠਾਕਰ ਸਿੰਘ ਸੰਧਾਵਾਲੀਆ ਦੀ ਮੌਤ ਹੋ ਜਾਂਦੀ ਹੈ, ਅਤੇ ਮਹਾਰਾਜਾ ਦਲੀਪ ਸਿੰਘ ਵਾਸਤੇ ਹੋਰ ਸੰਪਰਕ ਕਾਇਮ ਕਰਨਾ ਮੁਸ਼ਕਲ ਹੋ ਜਾਂਦਾ, ਅਤੇ ਉਹਨੂੰ ਵਾਪਸ ਪੈਰਿਸ ਮੁੜਨਾ ਪੈਂਦਾ। ਤੇ ਪੈਰਿਸ ਜਾ ਕੇ ਉੱਥੇ ਕੁਝ ਸਾਲਾਂ ਬਾਅਦ 1893 ਦਾ ਜ਼ਿਕਰ ਆਉਂਦਾ ਕਿ ਅਧਰੰਗ ਦੇ ਨਾਲ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੁੰਦੀ ਹੈ। ਭਾਵੇਂ ਇਹ ਅਸਫਲਤਾ ਹੋਈ, ਸਫਲ ਨਹੀਂ ਹੋ ਪਾਏ ਕੂਕੇ, ਪਰ ਇੱਕ ਇੰਨੀ ਵੱਡੀ ਪਲੈਨਿੰਗ ਅਤੇ ਇੱਕ ਐਡਾ ਵੱਡਾ ਸੰਘਰਸ਼ ਉਸ ਹਕੂਮਤ ਦੇ ਖਿਲਾਫ ਜਿਹੜੀ ਇਹ ਕਹਿੰਦੀ ਸੀ ਸਾਡੇ ਤਾਂ ਰਾਜ ਦਾ ਸੂਰਜ ਨਹੀਂ ਛਿਪਦਾ, ਪੈਰ ਪੈਰ ਦੀ ਰਿਪੋਰਟ ਕੂਕਿਆਂ ਦੀ ਲੈ ਰਹੀ ਹੈ। ਕੂਕੇ ਹਰਕਤ ਕੀ ਕਰਦੇ ਨੇ, ਇੱਕ ਮੇਹਰ ਸਿੰਘ ਨਾਮ ਦਾ ਸਿੱਖ ਜਿਹੜਾ ਅੰਮ੍ਰਿਤਸਰ ਦਾ ਸਾਕਾ ਹੋਇਆ 14-15 ਜੂਨ ਦੀ ਰਾਤ ਨੂੰ, 10 ਸਿੰਘ ਉਹਦੇ ਵਿੱਚ ਜਿਹੜੇ ਸੀ ਉਹ ਸਰਗਰਮ ਸਨ ਜਿਨ੍ਹਾਂ ਨੇ ਉਹ ਘਟਨਾ ਨੂੰ ਅੰਜਾਮ ਦਿੱਤਾ। 4 ਜਿਹੜੇ ਸ਼ਹੀਦ ਹੋ ਗਏ ਸਾਡੇ ਕੋਲ ਉਹਨਾਂ ਦੇ ਨਾਮ ਤੁਹਾਨੂੰ ਪਤਾ ਨੇ। ਉਸ ਤੋਂ ਬਾਅਦ 2 ਸਿੰਘ ਸੀ ਲਾਲ ਸਿੰਘ ਸਿਪਾਹੀ ਅਤੇ ਲਛਮਣ ਸਿੰਘ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। ਝੰਡਾ ਸਿੰਘ ਠੱਟਾ ਜਿਹੜਾ ਸੀ ਉਹ ਚਲਾ ਗਿਆ ਕਾਬਲ ਵੱਲ, ਉਹਨੂੰ ਵੀ ਕਾਬਲ ਦਾ ਹੀ ਰਸਤਾ ਚੇਤੇ ਆਇਆ, ਸ਼ਾਇਦ ਹੋ ਸਕਦਾ ਬਿਸ਼ਨ ਸਿੰਘ ਪਨਾਹਗਾਰ ਸੀ। ਕਿਤੇ ਨਾ ਕਿਤੇ ਜਿਹੜਾ ਬਾਬਾ ਗੁਰਚਰਨ ਸਿੰਘ ਸੀ ਨਾ, ਇਹਦੀ ਸਿੱਖੀ ਸੇਵਕੀ ਵੀ ਕਾਫੀ ਸੀ, ਜਿਹੜੀ ਮੈਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਭਾਈ ਪੁਰਾਣਾ ਕਾਬਲ ਕਾਫੀ ਸਮਾਂ ਰਹਿੰਦੇ ਰਹੇ। ਉਹਨਾਂ ਨੇ ਇੱਕ ਧਰਮਸ਼ਾਲਾ ਬਣਾਈ, ਉੱਥੇ ਆਉਣ ਜਾਣ ਸੀ ਬਾਬੇ ਗੁਰਚਰਨ ਸਿੰਘ ਦਾ, ਅਤੇ ਕਾਫੀ ਲੋਕ ਉੱਥੇ ਆਉਂਦੇ ਅਤੇ ਉਹਨਾਂ ਦੇ ਸੇਵਕ ਸਨ ਬਾਬੇ ਗੁਰਚਰਨ ਸਿੰਘ ਹੋਣਾਂ ਦੇ ਕਾਫੀ ਜ਼ਿਆਦਾ ਲੋਕ, ਅਤੇ ਉੱਥੇ ਕੂਕਿਆਂ ਨੂੰ ਪਨਾਹ ਮਿਲ ਜਾਂਦੀ ਸੀ ਬਾਬੇ ਬਿਸ਼ਨ ਸਿੰਘ ਅਤੇ ਬਾਬੇ ਗੁਰਚਰਨ ਸਿੰਘ ਦੀ ਮਾਰਫਤ। ਜਦੋਂ ਝੰਡਾ ਸਿੰਘ ਠੱਟਾ ਵਾਪਸ ਆਇਆ, ਇਹਨੂੰ ਨਹੀਂ ਸੀ ਪਤਾ ਕਿ ਅੰਮ੍ਰਿਤਸਰ ਦਾ ਜਿਹੜਾ ਸਾਕਾ ਵਾਪਰ ਗਿਆ, ਅਤੇ ਉਸ ਤੋਂ ਬਾਅਦ ਸਿੰਘਾਂ ਨੇ ਸ਼ਹਾਦਤ ਜਿਹੜੀ ਹੈ ਉਹ ਆਪ ਪ੍ਰਵਾਨ ਕਰ ਲਈ ਹੈ। ਝੰਡਾ ਸਿੰਘ ਠੱਟਾ ਫੜਿਆ ਗਿਆ, ਇਸ ਨੂੰ ਵੀ ਫਾਂਸੀ 1873 'ਚ ਦੇ ਦਿੱਤੀ ਗਈ। ਉਸ ਤੋਂ ਬਾਅਦ ਕੁਛ ਕੂਕੇ ਜਿਹੜੇ ਸੀ ਉਹ ਭਗੌੜੇ ਸਨ, ਗੁਲਾਬ ਸਿੰਘ ਵਾਅਦਾ ਮਾਫ ਗਵਾਹ ਬਣ ਗਿਆ। 2 ਕੂਕੇ ਜਿਹੜੇ ਉਸ ਸਾਕੇ ਦੇ ਵਿੱਚ ਉਸ ਘਟਨਾ ਨੂੰ ਅੰਜਾਮ ਦੇਣ ਵਾਲੇ ਸੀ, ਉਹਨਾਂ ਦੇ ਵਿੱਚੋਂ ਬਾਬਾ ਭਗਵਾਨ ਸਿੰਘ ਅੜਬੰਗੀ, ਉਹ ਹੱਥ ਨਹੀਂ ਆਇਆ। ਦੂਸਰਾ ਸੀ ਮੇਹਰ ਸਿੰਘ, ਮੇਹਰ ਸਿੰਘ ਉਸ ਤੋਂ ਬਾਅਦ ਸਾਰੀ ਉਮਰ ਭੈਣੀ ਸਾਹਿਬ ਰਿਹਾ ਹੈ, ਅਤੇ ਉਹਦਾ ਨਾਮ ਉਹਨੇ ਆਪਣਾ ਸੰਤ ਸਿੰਘ ਰੱਖਿਆ ਹੈ। ਅਤੇ ਜਦੋਂ ਬਿਸ਼ਨ ਸਿੰਘ ਸਤਿਗੁਰੂ ਹਰੀ ਸਿੰਘ ਨਾਲ ਸੰਪਰਕ ਕਰਕੇ ਵਾਪਸ ਕਾਬਲ ਜਾਂਦਾ ਜਾਂ ਅੱਗੇ ਆਮੂ ਦਰਿਆ ਟੱਪ ਕੇ ਰੂਸ ਵੱਲ ਨੂੰ ਜਾਣਾ ਹੁੰਦਾ, ਤਾਂ ਉਦੋਂ ਸਤਿਗੁਰੂ ਹਰੀ ਸਿੰਘ ਆਪਣਾ ਵਿਸ਼ਵਾਸ ਪਾਤਰ ਸਿੱਖ ਭੇਜਦੇ, ਅਤੇ ਉਹਦਾ ਨਾਮ ਸੰਤ ਸਿੰਘ ਸੀ, ਮੇਹਰ ਸਿੰਘ ਜਿਹੜਾ ਅੰਮ੍ਰਿਤਸਰ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਸੀ। ਇਸ ਤਰ੍ਹਾਂ ਦੂਸਰੇ ਪਾਸੇ ਜਸੂਸ ਇਸ ਤਰ੍ਹਾਂ ਪੈਰ ਪੈਰ 'ਤੇ ਨਿਗਾਹ ਰੱਖ ਰਹੇ ਸੀ। ਅਤਰ ਸਿੰਘ ਭਦੌੜ ਦਾ ਜ਼ਿਕਰ ਆਉਂਦਾ ਜਿਹੜਾ ਉਹ ਸਰਕਾਰੀ ਰਿਪੋਰਟ ਦੇ ਰਿਹਾ ਹੈ। ਸੂਬਾ ਖੁਸ਼ਹਾਲ ਸਿੰਘ, ਮਾਤਾ ਜੀਵਨ ਕੌਰ, ਮਾਤਾ ਫਤਿਹ ਕੌਰ ਹੋਣਾਂ ਦੇ ਪਿਤਾ, ਉਹਨਾਂ ਦਾ ਵਿਸ਼ਵਾਸ ਜਿੱਤ ਕੇ ਉਹ ਭੈਣੀ ਸਾਹਿਬ ਆਉਂਦਾ ਹੈ, ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ। ਸਤਿਗੁਰੂ ਜੀ ਕਾਫੀ ਗੱਲਾਂ ਨਾ ਕਰਨ ਵਾਲੀਆਂ ਉਹਦੇ ਨਾਲ ਸ਼ੇਅਰ ਕਰਦੇ ਨੇ ਅਤਰ ਸਿੰਘ ਭਦੌੜ ਦੇ ਨਾਲ, ਅਤੇ ਉਹ ਸਾਰੀ ਰਿਪੋਰਟ ਅੰਗਰੇਜ਼ ਸਰਕਾਰ ਨੂੰ ਦਿੰਦਾ ਹੈ, ਜਿੱਥੋਂ ਅੰਗਰੇਜ਼ ਸਰਕਾਰ ਨੂੰ ਰੂਸੀ ਸੰਪਰਕ ਦੀ ਬਾਬੇ ਬਿਸ਼ਨ ਸਿੰਘ ਦੀ ਮਾਰਫਤ ਜਿਹੜੀ ਇੱਕ ਵੱਡੀ ਸੈਨਾ ਤਿਆਰ ਹੋ ਰਹੀ ਹੈ ਉਹਦੀ ਭਿਣਕ ਲੱਗਦੀ ਹੈ। ਇਹ ਸਾਰਾ ਕੁਛ ਸਤਿਗੁਰੂ ਰਾਮ ਸਿੰਘ ਇੱਕ ਦੇਸ਼ ਦੀ ਆਜ਼ਾਦੀ ਦਾ ਆਜ਼ਾਦੀ ਹਾਸਲ ਕਰਨ ਵਾਸਤੇ ਉਸ ਹਕੂਮਤ ਨੂੰ ਜਿਹੜੀ ਵਿਚਾਰਧਾਰਕ ਤੌਰ 'ਤੇ ਸਾਨੂੰ ਗੁਲਾਮ ਕਰਨਾ ਚਾਹੁੰਦੀ ਸੀ, ਜਿਹੜੀ ਸਰੀਰਕ ਤੌਰ 'ਤੇ ਗੁਲਾਮ ਰੱਖ ਰਹੀ ਸੀ, ਉਹਨਾਂ ਨੂੰ ਇੱਥੋਂ ਖਦੇੜਨ ਦਾ ਵੱਡਾ ਯਤਨ ਕਰ ਰਹੇ ਹਾਂ। ਕਿਉਂਕਿ ਸਤਿਗੁਰੂ ਜੀ ਦੇ ਜਿੰਨਾ ਬਾਹੋਵਾਲ ਜੀ ਨੂੰ ਪੜ੍ਹ ਲਓ, ਹੁਕਮਨਾਮਿਆਂ ਦਾ ਪਾਠ ਕਰ ਲਓ, ਇੱਕ ਅਡਿਆਲੋਜੀ, ਇੱਕ ਵਿਚਾਰਧਾਰਾ ਉਹਦੇ ਵਿੱਚੋਂ ਸਪਸ਼ਟ ਹੁੰਦੀ ਹੈ। ਕਿਤੇ ਨਾ ਕਿਤੇ ਉਹ ਇਸ ਤਰ੍ਹਾਂ ਦੀ ਆਉਂਦੀ ਹੈ ਕਿ ਜੇ ਤੁਸੀਂ ਆਪਣੇ ਸਰੀਰ ਨੂੰ ਹੀ ਆਜ਼ਾਦ ਨਹੀਂ ਕਰ ਸਕਦੇ, ਜੇ ਤੁਸੀਂ ਸਰੀਰਕ ਤੌਰ 'ਤੇ ਕਿਸੇ ਦੀ ਗੁਲਾਮੀ ਦੇ ਵਿੱਚ ਹੋ, ਤਾਂ ਜਿਹੜੇ ਮਨਾਂ ਨੂੰ ਲੱਗੇ ਹੋਏ ਵਿਕਾਰ ਨੇ ਉਹਨਾਂ ਨੂੰ ਤਾਂ ਜਿੱਤਣਾ ਹੋਰ ਵੀ ਜ਼ਿਆਦਾ ਔਖਾ ਹੈ। ਦੋ ਤਰ੍ਹਾਂ ਦੀ ਜੰਗ ਜਿਹੜੀ ਹੈ ਉਹ ਬਰਾਬਰ ਦੇ ਉੱਤੇ ਚੱਲ ਰਹੀ ਹੈ, ਉਹਦੇ 'ਚ ਸਦਾਚਾਰਕਤਾ, ਉਹਦੇ 'ਚ ਧਾਰਮਿਕਤਾ, ਉਹਦੇ 'ਚ ਸਮਾਜ ਨੂੰ ਸੁਧਾਰਨ ਦੇ ਯਤਨ ਹੋ ਰਹੇ ਨੇ, ਇਹ ਸਾਰਾ ਕੁਛ ਪੈਰਲਲ ਹੋ ਰਿਹਾ। ਇਸ ਵੱਡੇ ਸੰਘਰਸ਼ ਦੇ ਵਿੱਚ ਸਤਿਗੁਰੂ ਜੀ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਰੋਲ ਨਿਭਾ ਰਹੇ ਨੇ। ਬਹੁਪੱਖੀ ਸ਼ਖਸੀਅਤ ਦਾ ਜਿਹੜਾ ਉਹ ਉਹਨਾਂ ਦਾ ਜਿਹੜਾ ਉਹਨਾਂ ਦਾ ਕਿਰਦਾਰ ਉਹ ਸਾਡੇ ਸਾਹਮਣੇ ਆਉਂਦਾ, ਅਤੇ ਕਈ ਤਰੀਕਿਆਂ ਦੇ ਨਾਲ ਉਹ ਸਾਨੂੰ ਸਮਾਜ ਤੋਂ ਸੁਚੇਤ ਕਰ ਰਹੇ ਨੇ, ਉਹ ਉਸ ਵੇਲੇ ਦੇ ਹਾਲਾਤ ਤੋਂ ਸੁਚੇਤ ਕਰਦੇ ਪਏ ਨੇ। ਇਸ ਤਰ੍ਹਾਂ ਦਾ ਸੰਘਰਸ਼ ਜਿਹੜਾ ਸੀ ਉਹ ਆਖਰੀ ਦਮ ਤੱਕ ਕੂਕੇ ਲੜਦੇ ਰਹੇ। ਅਤੇ ਇੱਥੇ ਹੀ ਬਸ ਨਹੀਂ, ਮੈਂ ਇੱਕ ਜ਼ਿਕਰ ਜਿਹੜੀ ਚੰਦਾ ਸਿੰਘ ਦੀ ਰਚਨਾ ਦਾ ਕੀਤਾ ਹੈ ਨਾ, ਭਾਵੇਂ ਸਤਿਗੁਰੂ ਰਾਮ ਸਿੰਘ ਪ੍ਰਦੇਸ਼ ਚਲੇ ਗਏ, ਸਤਿਗੁਰੂ ਹਰੀ ਸਿੰਘ ਦੇ ਵਕਤ ਪੁਲਿਸ ਚੌਂਕੀ ਬੈਠ ਗਈ, ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਸਮਾਂ ਵੀ ਆ ਗਿਆ, ਹਕੂਮਤ ਇੱਥੋਂ ਤੱਕ ਹੀ ਟਿਕੀ ਨਹੀਂ ਸੀ, ਉਹ ਹਰ ਵਕਤ ਨਿਗਾਹ ਰੱਖ ਰਹੀ ਸੀ ਕੂਕਿਆਂ ਦੇ ਉੱਤੇ। ਅਤੇ ਉਹਦਾ ਜ਼ਿਕਰ ਸਾਨੂੰ ਇੱਥੋਂ ਮਿਲ ਜਾਂਦਾ 1934-35 ਦੇ ਵਿੱਚ ਸਤਿਯੁਗ ਦਾ ਕੰਮ ਜਿਹੜਾ ਸੀ ਉਹ ਸ੍ਰੀ ਭੈਣੀ ਸਾਹਿਬ ਤੋਂ ਹੋਣਾ ਸ਼ੁਰੂ ਹੋ ਗਿਆ। ਇੱਥੇ ਪ੍ਰੈੱਸ ਆ ਗਈ, ਚੱਕਰਵਰਤੀ ਜੀ ਐਡੀਟਰ ਸਨ। ਇਸ ਪ੍ਰੈੱਸ ਦੇ ਵਿੱਚੋਂ ਇੱਕ ਕਿਤਾਬ ਛਪੀ, ਨਾਮਧਾਰੀ ਤਵਾਰੀਕ ਸੰਤ ਖਾਲਸਾ ਬਾਬਾ ਹਰਨਾਮ ਸਿੰਘ ਬਗਲੀ ਕਲਾਂ ਦੀ। ਜਿਸ ਤਰ੍ਹਾਂ ਬਾਬੇ ਚੰਦਾ ਸਿੰਘ ਦੀ ਰਚਨਾ ਨੂੰ ਕੋਟ ਕੀਤਾ ਜਾਂ ਉਹਦਾ ਧਿਆਨ ਉਹਨਾਂ ਨੇ ਉਹਦੇ ਵੱਲ ਖਿੱਚਿਆ ਗਿਆ, इस तरह जदों संत खालसा छपी अंग्रेज़ सरकार ने उस किताब नू जब्त किया, उस साल के सतयुग के अंक नू जब्त किया, तो प्रेस की जड़ी सी उहदी जमानत बाद दे विच देनी पई। इस तरह का जदों पैर पैर ते निगाह हुकूमत रख रही होवे ते एडे वड्डे संघर्षां च कुदना ते उन्हां हुकूमतां नू खदेड़ना ते अपने प्राणां दी परवाह ना करदिआं होइआं उस संघर्ष दे विच लगे रहना, यह सौखा नहीं हुंदा, यह सधारण नहीं हुंदा। ये उन्हां मरजीवड़ियां दा इतिहास 150 साला ते इसे करके सांझा कर रहे हैं, किते ना किते उन्हां दे किरदार दे विच्चों साडे जीवन दे विच्च वी कोई झलक आ सके। इन्नियां बेनतियां करदा खिमां दा जाचकां, सत श्री अकाल।